ओंकार सतनाम करता पुरुख निर्भव निर्वैर अकाल मूरति आजूनी गुरु प्रसाद परिपूर्ण परमात्मा अनंत शक्तियां का मालिक है, अनंत कला धारणी है और अनंत गुण उस तो प्रगट होते हैं। जिड़ा जिड़ा गुण जिड़ी जिड़ी कला और जिड़ी जिड़ी शक्ति की झलक भगतां की दृष्टि पई, भगतां ने उसी ढंग दे उस कला उस शक्ति दे गीत गाए ने। वेदांत आचार्य व्यास दा ते कहना है कि जैसी मनुख दी दृष्टि होंदी है वैसी ही सृष्टि हो जाती है। संसार दरअसल एक रूप नहीं, जैसी जैसी मनुख दियां नजरां ने वैसे वैसे संसार दे नजारे ने। जैसी जैसी बंदे दी दृष्टि है वैसी वैसी सृष्टि दा रूप हो जाता है। एक खिड़िया होया गुलाब दा फूल उसनू एक बिल्ली वेख रही है, उदे वेखण दा अपना ढंग है। पर उसे खिड़े हुए गुलाब दे फूल नू जद एक कुत्ता वेखदा है तां उदी दृष्टि अपनी है। जो रूप बिल्ली नू दिखाई दे रहा है जरूरी नहीं कि उही रूप कुत्ते नू दिखाई दे रहे। उस खिड़े हुए गुलाब दे फूल नू जब एक बकरी वेखदी है तो कई दफा मूंह दे पाण दी कोशिश करदी है, उन्हूं एक घास ही दिखाई देंदा है और कुछ नहीं। उसे फूल नू एक सप वेखदा है, एक आम साधारण मनुख वेखदा है, वह किसी होर ढंग नाल वेखदा है। पर उसे फूल नू जब एक कवि वेखदा है शायर वेखदा है तो फूल की सुंदरता कोमलता दे बहुत गहरे तल विच खो जांदा है और कवि दे अंदरों अगमी गीत फुट पैंदा है। फूल तो वही है पर वेखण वेखण की दृष्टि वख होण करके फुल का रूप भी वख हो जांदा है। तो जितनिया दृष्टियां ने उतनिया ही सृष्टियां ने, जितनिया नजरां ने उतने ही नजारे ने। जे सृष्टि के अनेक रूप हो सकते हैं तो तकनी वख वख होण दे नाते परमात्मा के भी वखर वख रूप भगतां दे सामने आए ते भगतां ने परमात्मा दे वख वख रूपां दी चर्चा कीती। साहिब श्री गुरु नानक देव जी महाराज का फरमान कि एक कथनियां इतनियां ने वख वख रूपां ने जिन्हां नूं पूर्ण रूप दे बयान भी नहीं कीता जा सकदा। कथना कथी ना आवे तोट, कथ कथ कथी कोटि कोट कोट। करोड़ां तरह दे कथाकारां ने करोड़ों तरह दियां कथनियां करोड़ों वार कीतियां, लेकिन हे ईश्वर तेरी कथा अजे मुक्की नहीं, खत्म नहीं हुई। कथा करन वाला ते खत्म हो जांदा है लेकिन तेरी गल मुकदी नहीं, तेरी कथा मुकदी नहीं, क्योंकि तू अनंत गुणा अनंत कला ते अनंत शक्तियां दा मालिक है। परिपूर्ण परमात्मा की जिहड़ी जिहड़ी शक्ति जिड़ी जिड़ी कला और जिड़ा जिड़ा गुण सामने आया है भक्ता ने उसका बड़े सुंदर ढंग नाल वर्णन किया है। साहब गुरु नानक देव जी महाराज ने अपनी जब जी साहब की उच्चारण की स्तोरी दे उन्हां कुछ एक दृष्टियां का जिक्र किया है। गावे को तान वह किसे तान, जे किसे कुल समझण दा तान है कथन करन दा तान है तो वह कह रहे है हे परमात्मा तू एक तान है तू एक शक्ति है। पर ये शक्ति कितनी है केता आन सवाले रूप, सब कहने ये शक्ति कितनी है अंदाजे तो परे, किसने कोल एक कुवत है किसने कोल शक्ति है कि उस शक्ति नू नाप सके तोल सके गिन सके। क्योंकि बंदे कोल पैमाने तीन ने, कुछ वस्तुएं ऐसियां ने जिन्हां नूं बंदा तोल के अंदाजा ला लैंदा है इतनी है, कुछ ऐसा है जिसनूं गिनना पैंदा है ते कुछ ऐसा है जिसनूं नापना पैंदा है। गुरु ਉਸਦੇ ਨਾਲ ਬੇਫਰਮਾਨ ਹੈ ਪਰਮਾਤਮਾ ਤੂੰ ਨਾਪਿਆ ਨਹੀਂ ਜਾ ਸਕਦਾ ਕਿਉਂਕਿ ਪਤਾ ਹੀ ਨਹੀਂ ਚੱਲਦਾ ਕਿ ਤੂੰ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਜੋ ਤੇਰਾ ਚੀਰਾ ਜੋ ਤੇਰਾ ਚੋਲਾ ਹੈ ਇਹ ਨਾਪ ਤੋਲ ਵਿੱਚ ਨਹੀਂ ਆਉਂਦਾ ਜੋ ਤੇਰੇ ਗੁਣ ਨੇ ਉਹ ਗਿਣਤੀ ਵਿੱਚ ਨਹੀਂ ਆਉਂਦੇ ਅੰਤ ਨਾ ਸਿਫਤੀ ਕਹਿਣ ਨਾ ਔਰ ਜਿਤਨਾ ਕੁ ਤੂੰ ਹੈ ਤੋਲਿਆ ਵੀ ਨਹੀਂ ਜਾ ਸਕਦਾ ਅਤੁਲ ਕਿਉਂ ਤੋਲਿਆ ਜਾਇਆ ਤੂੰ ਜਿਹੜਾ ਤੋਲਿਆ ਨਾ ਜਾ ਸਕੇ ਗਿਣਿਆ ਨਾ ਜਾ ਸਕੇ ਨਾਪਿਆ ਨਾ ਜਾ ਸਕੇ ਉਹ ਅਸੀਮ ਹੈ ਉਸਦੀ ਸੀਮਾ ਬਣ ਜਾਂਦੀ ਹੈ ਜੋ ਸਾਡੀ ਤੋਲ ਵਿੱਚ ਆ ਜਾਏ ਜੋ ਸਾਡੇ ਨਾਪ ਵਿੱਚ ਆ ਜਾਏ ਜੋ ਸਾਡੀ ਗਿਣਤੀ ਵਿੱਚ ਆ ਜਾਏ ਉਹ ਸਾਡੀ ਪਕੜ ਵਿੱਚ ਆ ਗਏ ਉਹ ਸਾਡੇ ਕੋਲ ਹੈ ਸਾਡੇ ਕੋਲ ਉਹੀ ਚੀਜ਼ ਹੈ ਜਿਸ ਨੂੰ ਅਸੀਂ ਗਿਣ ਲਿਆ ਹੈ ਜਿਸ ਨੂੰ ਅਸੀਂ ਤੋਲ ਲਿਆ ਹੈ ਜਿਸ ਨੂੰ ਅਸੀਂ ਨਾਪ ਲਿਆ ਹੈ ਪਰਮਾਤਮਾ ਅੱਜ ਤੱਕ ਨਾ ਨਾਪਿਆ ਗਿਆ ਹੈ ਨਾ ਤੋਲਿਆ ਗਿਆ ਹੈ ਔਰ ਨਾ ਹੀ ਉਹਦੀ ਗਿਣਤੀ ਹੋ ਸਕੀ ਸਾਧਾਂ ਦਾ ਫਰਮਾਨ ਕੋਈ ਗਾ ਰਿਹਾ ਹੈ ਜਿਹਦੇ ਕੋਲ ਗਾਉਣ ਦੀ ਸ਼ਕਤੀ ਹੈ ਸਮਝਣ ਦੀ ਸ਼ਕਤੀ ਹੈ ਬੋਧਕ ਬਲ ਹੈ ਉਹ ਕਹਿ ਰਿਹਾ ਹੈ ਹੇ ਪਰਮਾਤਮਾ ਤੂੰ ਤੇ ਇੱਕ ਤਾਣ ਹੈ ਤੂੰ ਤੇ ਇੱਕ ਸ਼ਕਤੀ ਹੈ ਪਰਮ ਸ਼ਕਤੀ ਪਰ ਕਿੰਨੀ ਕੁ ਸ਼ਕਤੀ ਹੈ ਇਹ ਕਿੱਥੋਂ ਸ਼ੁਰੂ ਹੁੰਦੀ ਹੈ ਕਿੱਥੇ ਖਤਮ ਹੁੰਦੀ ਹੈ ਸਭ ਕਦਮ ਅਸੀਮ ਹੈ ਤਿੰਨ ਦ੍ਰਿਸ਼ਟੀਆਂ ਪਰਮਾਤਮਾ ਦੀਆਂ ਸਾਡੇ ਦੇਸ਼ ਵਿੱਚ ਪ੍ਰਧਾਨ ਰਹੀਆਂ ਨੇ ਸਿਰਮੌਰ ਰਹੀਆਂ ਨੇ ਉਹਨਾਂ ਦਾ ਖਾਸ ਤੌਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ਼ਾਰਤਨ ਜ਼ਿਕਰ ਕੀਤਾ ਹੈ ਇਸ ਪੌੜੀ ਵਿੱਚ ਔਰ ਉਹ ਤਿੰਨ ਦ੍ਰਿਸ਼ਟੀਆਂ ਰਹੀਆਂ ਨੇ ਬ੍ਰਹਮਾ ਵਿਸ਼ਨ ਮਹੇਸ਼ ਦੀ ਸਾਡੇ ਦੇਸ਼ ਵਿੱਚ ਸਨਾਤਨ ਮਤ ਪੁਰਾਣਾ ਮਤ ਜੋ ਈਸ਼ਵਰ ਦੀ ਬੰਦਗੀ ਕਰਦਾ ਹੈ ਉਸ ਬੰਦਗੀ ਵਿੱਚ ਜਾਂ ਵਿਸ਼ਨੂੰ ਦੀ ਦ੍ਰਿਸ਼ਟੀ ਹੋਵੇਗੀ ਜਾਂ ਸ਼ੰਕਰ ਦੀ ਜਾਂ ਬ੍ਰਹਮੇ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਤਿੰਨਾਂ ਦ੍ਰਿਸ਼ਟੀਆਂ ਨੂੰ ਸਾਹਮਣੇ ਰੱਖ ਕੇ ਆਪਣਾ ਇੱਕ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ ਸੰਸਾਰ ਦੇ ਸਾਹਮਣੇ ਰੱਖਿਆ ਵਿਸ਼ਨੂੰ ਦਾ ਦ੍ਰਿਸ਼ਟੀਕੋਣ ਇਹ ਸੀ ਗਾਵੇ ਕੋ ਦਾਤ ਜਾਣੇ ਨਹੀਂ ਸਾਂ ਸ਼੍ਰੀ ਵਿਸ਼ਨੂੰ ਦਾ ਇਹ ਕਹਿਣਾ ਸੀ ਕਿ ਜੋ ਦਾਤ ਹੈ ਜੋ ਕੁਛ ਸਾਡੇ ਕੋਲ ਹੈ ਇਹ ਸਾਨੂੰ ਦਾਨ ਵਿੱਚ ਮਿਲਿਆ ਹੈ ਇਹ ਤਨ ਦਾਨ ਵਿੱਚ ਮਿਲਿਆ ਹੈ ਇਹ ਮਨ ਦਾਨ ਵਿੱਚ ਮਿਲਿਆ ਹੈ ਇਹ ਇੰਦਰੇ ਦਾਨ ਵਿੱਚ ਮਿਲੇ ਦਿਮਾਗੀ ਸ਼ਕਤੀ ਸਾਨੂੰ ਦਾਨ ਵਿੱਚ ਮਿਲੀ ਹੈ ਜਿਸ ਦਾ ਅਸੀਂ ਕੋਈ ਮੁੱਲ ਨਾ ਦਿੱਤਾ ਹੋਵੇ ਔਰ ਜੋ ਅਸੀਂ ਬਣਾਈ ਨਹੀਂ ਉਹ ਸਾਨੂੰ ਦਾਨ ਵਿੱਚ ਮਿਲੀ ਹੈ ਹਰ ਬੰਦੇ ਨੂੰ ਇਹ ਤਨ ਮਾਂ ਬਾਪ ਬੋਧਕ ਬਲ ਇੰਦਰੇ ਕਰਮ ਇੰਦਰੇ ਗਿਆਨ ਇੰਦਰੇ ਸਭ ਦਾਨ ਵਿੱਚ ਮਿਲੇ ਨੇ ਸਭ ਤੋਂ ਮਹਾਨ ਚੀਜ਼ ਜੋ ਸਾਡੇ ਕੋਲ ਹੈ ਇਹ ਤਨ ਤੇ ਮਨ ਔਰ ਆਤਮਾ ਇਹ ਦਾਨ ਵਿੱਚ ਮਿਲੀ ਹੈ ਤਨ ਮਨ ਦੇ ਆਸਰੇ ਤੇ ਅਸੀਂ ਜੋ ਕੁਛ ਵੀ ਇਕੱਠਾ ਕੀਤਾ ਹੈ ਉਹ ਸਭ ਕੁਛ ਦਾਨ ਹੈ ਕਿਉਂਕਿ ਤਨ ਹੀ ਨਾ ਹੋਵੇ ਮਨ ਹੀ ਨਾ ਹੋਵੇ ਤੇ ਅਸੀਂ ਕੀ ਕੁਛ ਇਕੱਠਾ ਕਰ ਸਕਦੇ ਹਾਂ ਤਨ ਸਾਨੂੰ ਦਾਨ ਵਿੱਚ ਮਿਲੇ ਹੈ ਮਨ ਸਾਨੂੰ ਦਾਨ ਵਿੱਚ ਮਿਲੇ ਤੋ ਵਿਸ਼ਨੂੰ ਦਾ ਸਾਡੇ ਦੇਸ਼ ਤੇ ਬੜਾ ਭਾਰੀ ਪ੍ਰਭਾਵ ਪਿਆ ਉਹਨੇ ਕਿਹਾ ਕਿ ਦਾਤ ਨੂੰ ਦਾਤੇ ਦੀ ਦਿੱਤੀ ਹੋਈ ਨਿਸ਼ਾਨੀ ਜਾਣੋ ਜਿਸਨੇ ਕੋਈ ਨਿਸ਼ਾਨੀ ਦਿੱਤੀ ਹੋਵੇ ਉਸ ਨਿਸ਼ਾਨੀ ਨੂੰ ਵੇਖ ਕੇ ਨਿਸ਼ਾਨੀ ਦੇਣ ਵਾਲਾ ਬਾਰ ਬਾਰ ਚੇਤੇ ਆਉਂਦਾ ਹੈ ਤੋ ਵਿਸ਼ਨੂੰ ਦਾ ਕਹਿਣਾ ਸੀ ਤਨ ਨੂੰ ਵੇਖੋ ਪਰਮਾਤਮਾ ਨੂੰ ਚੇਤੇ ਕਰੋ ਮਨ ਦੀ ਗਤੀ ਵੇਖੋ ਈਸ਼ਵਰ ਦਾ ਚਿੰਤਨ ਕਰੋ ਧੀਆਂ ਪੁੱਤਰਾਂ ਨੂੰ ਵੇਖੋ ਪ੍ਰਭੂ ਨੂੰ ਯਾਦ ਕਰੋ ਧਨ ਸੰਪਦਾ ਨੂੰ ਵੇਖੋ ਆਪਣੀਆਂ ਮਹਿਲ ਮਾੜੀਆਂ ਨੂੰ ਵੇਖੋ ਤੇ ਪ੍ਰਭੂ ਦਾ ਧੰਨਵਾਦ ਕਰੋ ਉਸ ਨੂੰ ਯਾਦ ਕਰੋ ਕਿਉਂਕਿ ਸਭ ਕੁਛ ਉਸ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਨੇ ਪੰਡਿਤ ਹਿਰਦੇ ਰਾਮ ਦਾ ਤੇ ਇੱਕ ਥਾਂ ਤੇ ਕਹਿਣਾ ਹੈ ਹੇ ਪ੍ਰਭੂ ਮੈਂ ਕੋਈ ਐਸੀ ਚੀਜ਼ ਤੇਰੇ ਕਦਮਾਂ ਵਿੱਚ ਭੇਟ ਕਰਨਾ ਚਾਹੁੰਦਾ ਜੋ ਮੇਰੀ ਹੋਵੇ ਮੇਰੀ ਆਪਣੀ ਹੋਵੇ ਕਿਉਂਕਿ ਤੇਰੀ ਚੀਜ਼ ਮੈਂ ਤੇਰੇ ਅੱਗੋਂ ਰੱਖਾਂ ਇਹ ਸ਼ੋਭਾ ਨਹੀਂ ਦਿੰਦੀ ਤੇਰਾ ਦੀਆ ਤੁਝੇ ਕਿਆ ਅਰਪਾਂ ਭਗਤ ਰਵਿਦਾਸ ਜੀ ਮੈਂ ਕੋਈ ਆਪਣੀ ਚੀਜ਼ ਤੇਰੇ ਚਰਨਾਂ ਵਿੱਚ ਅਰਪਣ ਕਰਨਾ ਚਾਹੁੰਦਾ ਤੋ ਹਿਰਦਾ ਰਾਮ ਕਹਿੰਦੇ ਨੇ ਖਿਆਲ ਜਾਗਦਾ ਹੈ ਮੈਂ ਆਪਣਾ ਤਨ ਤੇਰੇ ਕਦਮਾਂ ਵਿੱਚ ਨਿਛਾਵਰ ਕਰਾਂ ਤੋ ਜਿਸ ਵਕਤ ਮੈਂ ਅਰਪਣ ਕਰਨ ਲੱਗਦਾ ਪਤਾ ਚੱਲਦਾ ਹੈ ਤਨ ਤੇਰੀ ਦੇਣ ਹੈ ਤੇਰੀ ਦਿੱਤੀ ਹੋਈ ਦਾਤ ਹੈ ਕਿਉਂਕਿ ਤਨ ਨੂੰ ਮੈਂ ਬਣਾਇਆ ਨਹੀਂ ਔਰ ਮੈਂ ਬਾਜ਼ਾਰੋਂ ਖਰੀਦ ਕੇ ਨਹੀਂ ਲਿਆਂਦਾ ਤੇਰੀ ਦਿੱਤੀ ਹੋਈ ਦਾਤ ਹੈ ਸੋਚਦਾ ਮਨ ਤੇਰੇ ਕਦਮਾਂ ਵਿੱਚ ਭੇਟ ਕਰਾਂ। ਤੂੰ ਮਨ ਵੀ ਮੈਂ ਨਹੀਂ ਬਣਾਇਆ, ਤੂੰ ਬਣਾਇਆ ਔਰ ਤੂੰ ਦਿੱਤਾ। ਤੇ ਤਨ ਤੇ ਮਨ ਦੇ ਆਸਰੇ ਤੇ ਜੋ ਮੈਂ ਕਮਾਇਆ ਧਨ, ਇਹ ਵੀ ਤੇਰੇ ਵਸੀਲਿਆਂ ਦੇ ਨਾਲ ਮਿਲਿਆ। ਅਗਰ ਵਸੀਲਾ ਹੀ ਤੂੰ ਨਾ ਬਣੇ, ਤਨ ਤੇ ਮਨ ਹੀ ਨਾ ਹੋਵੇ, ਤੋ ਧਨ ਕਿੱਥੋਂ ਕਮਾਇਆ ਜਾ ਸਕਦਾ? ਤੋ ਧਨ ਵੀ ਮੈਂ ਤੇਰੇ ਕਦਮਾਂ ਵਿੱਚ ਕੀ ਰੱਖਾਂ, ਤਨ ਤੇ ਮਨ ਵੀ ਮੈਂ ਤੇਰੇ ਕਦਮਾਂ ਵਿੱਚ ਕੀ ਰੱਖਾਂ? ਇਹ ਤੇ ਸਭ ਕੁਛ ਤੇਰਾ ਦਿੱਤਾ ਹੋਇਆ। ਦਰਅਸਲ ਪ੍ਰਭੂ ਵਸੀਲਾ ਨਾ ਬਣੇ ਤੋ ਸੰਸਾਰ ਵਿੱਚ ਤੇ ਕੁਛ ਵੀ ਮਨੁੱਖ ਨੂੰ ਨਹੀਂ ਪ੍ਰਾਪਤ ਹੋ ਸਕਦਾ, ਨਾ ਤਨ, ਨਾ ਮਨ, ਨਾ ਧਨ। ਵਸੀਲਾ ਹੀ ਪਰਮਾਤਮਾ ਹੈ, ਵਸਾਇਲ ਹੀ ਈਸ਼ਵਰ ਹੈ। ਇੱਕ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਦੁਨੀਆ ਮੇਂ ਕੁਛ ਐਸੇ ਵੀ ਕਮਲ ਹੋਤੇ ਹੈ, ਖਿਲਤੇ ਨਹੀਂ ਪਰ ਵਕਤੇ ਉਜਲ ਹੋਤੇ ਹੈਂ, ਯੇ ਬਾਤ ਜੁਦਾ ਹੈ ਕਿ ਵੋ ਤਾਵੀਰ ਨਾ ਹੋ, ਹਰ ਸੀਜ਼ਨ ਮੇਂ ਕੁਛ ਤਾਜੇ ਮਹਿਲ ਹੋਤੇ ਹੈਂ। ਸ਼ਾਹਜਹਾਂ ਨੂੰ ਮੌਕਾ ਮਿਲ ਗਿਆ, ਵਸਾਇਲ ਮਿਲ ਗਏ, ਉਹਨੇ ਜ਼ਮੀਨ ਦੇ ਉੱਤੇ ਤਾਜ ਮਹਿਲ ਖੜਾ ਕਰ ਦਿੱਤਾ। ਪਰ ਜਿਸ ਨੂੰ ਕੋਈ ਮੌਕੇ ਤੇ ਵਸਾਇਲ ਨਹੀਂ ਲੱਭਦੇ, ਉਹਦੀਆਂ ਹਸਰਤਾਂ ਅੰਦਰ ਹੀ ਰਹਿ ਜਾਂਦੀਆਂ ਨੇ। ਲੇਕਿਨ ਇਸਦਾ ਇਹ ਮਤਲਬ ਨਹੀਂ ਕਿ ਉਹ ਤਾਜੇ ਮਹਿਲ ਤਾਮੀਰ ਨਹੀਂ ਕਰ ਸਕਦਾ। ਉਹ ਵੀ ਤਾਮੀਰ ਕਰ ਸਕਦਾ ਹੈ, ਹਰ ਮਨੁੱਖ ਤਾਮੀਰ ਕਰ ਸਕਦਾ ਹੈ, ਅਗਰ ਉਸਨੂੰ ਮੌਕਾ ਤੇ ਉਸਨੂੰ ਵਸਾਇਲ ਮਿਲ ਜਾਣ। ਤੋ ਮੌਕਾ ਤੇ ਵਸੀਲੇ ਤੇ ਪਰਮਾਤਮਾ ਆਪ ਹੀ ਹੈ। ਇਸ ਵਾਸਤੇ ਉਦਾਹਰਣ ਕਹਿੰਦੇ ਨੇ, ਇਹ ਤਨ ਤੇ ਮਨ ਤੇ ਧਨ ਤੇਰੇ ਵਸੀਲਿਆਂ ਨਾਲ ਮਿਲਿਆ, ਤੂੰ ਦਿੱਤਾ ਹੈ ਮੈਨੂੰ, ਇਹ ਮੈਂ ਤੇਰੇ ਕਦਮਾਂ ਵਿੱਚ ਕੀ ਰੱਖਾਂ? ਕਿਉਂਕਿ ਮੈਂ ਚਾਹੁੰਦਾ ਕੋਈ ਆਪਣੀ ਚੀਜ਼ ਤੇਰੇ ਕਦਮਾਂ ਵਿੱਚ ਰੱਖਾਂ। ਤੋ ਤਨ ਮੇਰਾ ਨਹੀਂ, ਧਨ ਮੇਰਾ ਨਹੀਂ, ਮਨ ਮੇਰਾ ਨਹੀਂ। ਹਿਰਦਾ ਰਾਮ ਕਹਿੰਦਾ, ਹਾਂ ਕੁਛ ਮੇਰਾ ਵੀ ਹੈ, ਉਹ ਮੈਂ ਤੇਰੇ ਕਦਮਾਂ ਵਿੱਚ ਅਰਪਣ ਕਰਨਾ ਚਾਹੁੰਦਾ। ਤੋ ਉਹਨਾਂ ਦਾ ਫਰਮਾਨ ਹੈ, ਜੋ ਕੁਛ ਮੇਰਾ ਹੈ ਉਹ ਨੇ ਮੇਰੇ ਗੁਨਾਹ, ਮੇਰੀਆਂ ਭੁੱਲਾਂ, ਮੇਰੀਆਂ ਕਮਜ਼ੋਰੀਆਂ, ਇਹ ਪਰਮਾਤਮਾ ਜੀ ਤੂੰ ਕਬੂਲ ਕਰਨਾ ਚਾਹੇ, ਮੈਂ ਤੇਰੇ ਕਦਮਾਂ ਵਿੱਚ ਰੱਖ ਦਿਆਂ, ਮੈਂ ਤੇਰੇ ਅੱਗੋਂ ਅਰਪਣ ਕਰ ਦਿਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਇੱਕ ਸੁੰਦਰ ਪੰਕਤੀ ਹੈ, ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਹੈ ਪਰਮਾਤਮਾ ਤੇਰੀ ਹੈ, ਚੱਲ ਰਹੀ ਪ੍ਰਾਣਾਂ ਦੀ ਹਰਕਤ ਇਹ ਤੇਰੀ ਹੈ, ਇਹਦੇ ਚ ਆਤਮ ਪ੍ਰਕਾਸ਼ ਤੇਰਾ ਹੈ, ਪਰ ਹੇ ਈਸ਼ਵਰ ਕੁਛ ਮੇਰਾ ਵੀ ਹੈ। ਤਨ ਮਨ ਸਵਾਸ ਤੇ ਆਤਮਾ ਜੇ ਪਰਮਾਤਮਾ ਦੇ ਹੀ ਨੇ ਤਾਂ ਫਿਰ ਮਨੁੱਖ ਦਾ ਆਪਣਾ ਕੀ ਰਿਹਾ? ਸਾਹਿਬ ਕਹਿੰਦੇ ਨੇ ਕੁਛ ਮੇਰਾ ਵੀ ਹੈ। ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਤੇਰੀ ਬਣਾਈ, ਅਸੀਂ ਸ਼ਕਲ ਸੂਰਤ ਵਿੱਚ ਆਪਣਾ ਕੋਈ ਚੁਣਾਵ ਨਹੀਂ ਕੀਤਾ, ਪਰਮਾਤਮਾ ਦੀ ਦੇਣ ਹੈ। ਪ੍ਰਾਣਾਂ ਦੀ ਹਰਕਤ ਤੇਰੀ ਹੈ, ਆਤਮ ਪ੍ਰਕਾਸ਼ ਤੇਰਾ ਹੈ, ਦਾਤ ਜੋਤ ਸਭ ਸੂਰਤ ਤੇਰੀ, ਪਰ ਇਸ ਦੇ ਵਿੱਚ ਕੁਛ ਮੇਰਾ ਵੀ ਹੈ। ਕੀ ਹੈ? ਬਹੁਤ ਸਿਆਣਪ ਹਉਮੈ ਮੇਰੀ, ਅਹੰਕਾਰ ਤੇ ਚਤਰਾਈ ਇਹ ਮੇਰੀ ਹੈ, ਔਰ ਇਸ ਮੇਰੀ ਚਤਰਾਈ ਤੇ ਹਉਮੈ ਦੇ ਆਸਰੇ ਤੇ ਮੈਂ ਤੇਰੀ ਚੀਜ਼ ਦਿੱਤੇ ਵੀ ਮੇਰੇ ਦੀ ਮੋਰ ਲਾ ਛੱਡਦਾ। ਧਨ ਤੇਰਾ ਦਿੱਤਾ ਹੋਇਆ ਮੈਂ ਕਹਿਣਾ ਮੇਰਾ ਧਨ ਹੈ, ਧਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਧਨ ਹੈ, ਮਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਮਨ ਹੈ, ਦਿੱਤੀ ਹੋਈ ਹੈ ਤੇਰੀ ਆਤਮਾ ਮੈਂ ਕਹਿ ਦੇਣਾ ਇਹ ਮੇਰੀ ਆਤਮਾ ਹੈ ਤੇਰਾ, ਲੇਕਿਨ ਮੈਂ ਮੇਰੇ ਦੀ ਮੋਰ ਲਾ ਬੈਠਾ, ਮੈਂ ਆਪਣਾ ਦਾਵਾ ਜਿਤਾ ਬੈਠਾ, ਔਰ ਤੇਰੀ ਚੀਜ਼ ਦੇ ਉੱਤੇ ਜਿਸ ਦਿਨ ਦਾ ਮੈਂ ਆਪਣਾ ਦਾਵਾ ਕੀਤਾ ਹੈ ਤੈਥੋਂ ਦੂਰ ਹੋ ਗਿਆ, ਵਿੱਤ ਬਹੁਤ ਵੱਧ ਗਈ ਹੈ, ਨੇੜੇ ਆਉਣ ਵਾਸਤੇ ਇਸ ਮੈਂ ਮੇਰੇ ਦੀ ਮੋਹਰ ਨੂੰ ਹਟਾਉਣਾ ਪਏਗਾ। ਤੋ ਵਿਸ਼ਨੂੰ ਜੀ ਦਾ ਇਹ ਕਹਿਣਾ ਸੀ, ਸਭ ਕੁਛ ਦਾਤ ਵਿੱਚ ਮਿਲਿਆ, ਦਾਨ ਵਿੱਚ ਮਿਲਿਆ, ਧਨ ਹੈ, ਮਨ ਹੈ, ਧਨ ਹੈ, ਦਾਤ ਨਾਲ ਨਫ਼ਰਤ ਨਹੀਂ, ਵੱਡਾ ਦਾਤਾ ਤਿਲ ਨਾ ਕਮਾਇਆ, ਪਰਮਾਤਮਾ ਦਾ ਸੁਭਾਅ ਹੈ ਦਾਨ ਦੇਣਾ, ਉਹ ਸਭ ਕੁਛ ਨੂੰ ਦੇ ਰਿਹਾ, ਉਹ ਸੂਰਜ ਚੰਦ ਤਾਰਿਆਂ ਨੂੰ ਰੋਸ਼ਨੀ ਦੇ ਰਿਹਾ, ਉਹ ਜ਼ਮੀਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਤੇ ਹੋਰ ਅਣਗਿਣਤ ਭੰਡਾਰੇ ਦੇ ਰਿਹਾ, ਉਸਨੇ ਮਨੁੱਖੀ ਤਨ ਦੇ ਅੰਦਰ ਸਵਾਸਾਂ ਦੀ ਹਰਕਤ ਪਾਈ, ਗਿਆਨ ਇੰਦਰੇ ਦਿੱਤੇ, ਕਰਮ ਇੰਦਰੇ ਦਿੱਤੇ, ਇਹ ਸਭ ਕੁਛ ਉਸਦੀ ਦੇਣ ਹੈ, ਉਸਦਾ ਸੁਭਾਅ ਹੈ ਦੇਣਾ। ਜੋ ਕੁਛ ਉਸਨੇ ਦਿੱਤਾ ਹੈ ਉਸਦੀ ਦੇਣ ਨੂੰ ਵੇਖ ਕੇ, ਉਸ ਦੇਣ ਨੂੰ ਨਿਸ਼ਾਨੀ ਜਾਣ ਕੇ ਦਾਤੇ ਦਾ ਚਿੰਤਨ ਕਰਨਾ ਹੈ, ਇਹ ਵਿਸ਼ਨੂੰ ਦਾ ਨਜ਼ਰੀਆ ਸੀ। अगां चल के ख्याल ए प्रचलित हो गया कि विष्णु भंडारी है, संसार नू रिजक देण वाला है, संसार नू दाता देण वाला है। दरअसल दाता देण वाला ने दाते दा ज्ञान कराण वाला है और बोध कराण वाला है कि दाता ओ है ते जो कुछ साडे कोल है ए सब कुछ उसदा दित्ता होया है। विष्णु दी ए गल करीबन करीबन हर जेन दे समझ दे आई। इस वास्ते साडे देश दे विष्णु दे बहुत मंदिर बने और विष्णु दे अनेकां अवतार मन्ने गए। विष्णु तो बाद एक होर दृष्टिकोण साडे देश दे प्रचलित होया, उह सी ब्रह्मे दा। गुरु नानक देव जी महाराज इशारतन उन्हां दा जिक्र करदे ने, गावे को गुण वडियाईया चार, गावे को विद्या विखम विचार। ब्रह्मा विष्णु दे नुक्ता निगाह नाल सहमत होंदा नहीं दिसदा। बड़ी बिखड़ी विद्या लैके, बहुत बारीक पेचीदा विद्या लैके उन्हें प्रभु दे गीत गाने शुरू कीते। चूंकि ब्रह्मे कोल दिमाग, एक दार्शनिक दा दिमाग सी, फिलोसफर दा दिमाग सी, ओ छेती मोटियां गल्लां नाल सहमत होण वाला नहीं सी। इस वास्ते ओ संसार दी खोज दे चल पिया, वे पहले मैं ये वेखना है संसार कित्थों है, संसार क्यों है, इहदा मूल की है, इहदा आद की है, इहदा मद की है, इहदा अंत की है। तो सृष्टि दा मूल लभण वास्ते ब्रह्मा चल पिया, उन्हें अपनी खोज दौड़ाई। बनस्पति दा मूल, कीड़े मकोड़ियां दा मूल, पशु पंखियां दी होंद, सूरज चंद तारियां दी पसरी हुई ए रोशनी ते उन्हां दी होंद, और मनुखता दा इतने गहरे रूप दे ब्रह्मे ने अध्ययन कीता है, खोज कीती, जिस तों स्पष्ट होंदा है कि इस तरह दी खोज करन वाला पृथ्वी दे उत्ते इह पहला ही मनुख है। 84 लख जून दा बोध इसने ही दिता। ग्रह नक्षत्रां दी गर्दिश दा मनुखी मन दे उत्ते जो कुछ असर पै सकदा है, प्रभाव जो कुछ चंगा ते माड़ा पैंदा है, इह विचारां भी ब्रह्मे ने जगत दे सामने रखियां। बाद विच इन्हां ही विचारां तो प्रभावित होके ज्योतिष विद्या दा जन्म साडे देश दे विच होया, जिसनूं असीं आयुर्वेदक तौर तरीका इलाज दा दसदे हां। आयुर्वेदक जो वेदां दे चों निकलिया होया ढंग है, उन्हें जड़ी बूटियां दा भी बहुत गहरा अध्ययन कीता, बीमारियां दी भी खोज कीती, ए क्यों ने, ए कित्थों ने, इन्हां दा मूल कारण की है, ते इन्हां बीमारियां दा अंत किस तरह होवेगा। गर्स के जिंदगी दे हर पहलू दी खोज ब्रह्मे ने कीती। साहिब गुरु नानक देव जी महाराज इशारतन आसा राग दे शब्द विच जिक्र भी करदे ने, नाल कुटुंब साथ वरदाता, ब्रह्मा भालन सृष्ट गया, आगे अंत न पायो तांका, कंस छेद क्या वडा भया। तो ब्रह्मा सृष्टि दी टोल दिच चल पिया, सृष्टि दी भाल दिच चल पिया, संसार किवें बनिया इस दी खोज दिच चल पिया। अगां चल के साडे देश दिच ए गल प्रचलित हो गई कि ब्रह्मा संसारी है, संसार दे बनाण वाला है, नहीं संसार दे बनाण वाला नहीं है, संसार किवें बनिया इहदा ज्ञान देण वाला है, संसार किवें आलमे वजूद दे च आया, इहदी बनतर की है, उहदे कित्थे तक पसरे आया है, इहदा बहुत कुछ ज्ञान उसने दिता। क्योंकि संसार दे ज्ञान दे उत्ते ही वेद खड़े ने, इस वास्ते ब्रह्मे नूं संसारी कह दिता। श्री कृष्ण ने इत्थे आके अर्जुन नूं कहा, त्रई गुणी वेद विशा नस्त्रई गुणी भवार्जुन। हे अर्जुन, वेद तीन गुणा दी गल करदे ने, संसार दी गल करदे ने, तू मेरी गल सुन, जो मैं कह रहा इस नूं मन, जो मैं कह रहा उस नाल जुड़ो, क्योंकि वेद संसार दी गल करदे ने। दरअसल संसार भी अपने थान दे उत्ते इतना महान है कि इहदी भी खोज होनी चाहीदी है, और खोज करन दित्ते ब्रह्मा चलिया, उसदा शौक सी, उसदी ए बुक सी। जीवन दी बहु पक्खी खोज ब्रह्मे ने कीती, संगीत का जन्मदाता ब्रह्मा है, कविता का जन्मदाता ब्रह्मा है, आयुर्वेदिक का जन्मदाता ब्रह्मा है, 84 लाख जून का ज्ञान देने वाला ब्रह्मा है। मन दिया हालत नौ ने, रंग नौ ने, सुरां सत ने, जबान दे रस छे ने, इस तरीके की खोज भी ब्रह्मा करता रहा और बहुपक्षी खोज उसने जगत के सामने रखी। चूंकि दिमाग आपदे को दार्शनिक दा सी, फिलोसफर दा सी, आप दियां बारीक गल्लां हर मनुख दी समझ विच ना आईयां, इस वास्ते ब्रह्मे दी प्रतिष्ठा साढ़े देश विच कोई बहुत नहीं हो सकी, उहदे कोई बहुते मंदर साढ़े देश विच नहीं बन सके। जिस तरह कदम कदम दे विष्णु दे मंदर ने, इस तरह के कदम कदम उत्ते ब्रह्मे दे मंदर नहीं ने। कारण की सी? उह दार्शनिक सी, फिलोसफर सी, इतनी गहरी गल करदा सी, गावे को विद्या विखण विचार, इतनी बिखड़ी विद्या अगों रखदा सी, लोगां दी समझ तो परे दी गल सी, संसार दी समझ तो परे दी गल सी। और परे दी गल इस वास्ते करदा सी कि मनुखां दे अंदर परे जाण दी भुख पैदा कीती जा सके, दूर जाण दी भुख पैदा कीती जा सके। मनुख दा दिमाग जिथे है उत्थे तक दी ही गल कीती जाए तां मनुख दा दिमाग अगे नहीं जा सकदा, अगे बारे नहीं सोचेगा। तो बहुत अगे की गल ब्रह्मा करता सी, इस वास्ते उसके आले दुआले कोई बहुती मनुखता कट्ठी नहीं हो सकी, उसकी पूजा भी साढ़े देश दे कोई बहुत वड्डे पद्धर ते नहीं हो सकी, और उसके बहुत सारे मंदिर भी नहीं बन सके। इसका नुकता निगाह जो श्री गुरु नानक देव जी महाराज इशारा करते ने, गावे को गुण वड्याई आचार, गावे को विद्या विखम विचार। तीसरा दृष्टिकोण जगत के सामने रखे है शंकर ने, इन्हों का नुकता निगाह विष्णु ते ब्रह्मे नालों बिल्कुल न्यारा सी। उन्होंने जिस ढंग का ज्ञान जगत के सामने रखा, गुरु नानक देव जी महाराज इशारतन उन्होंने जिक्र करते ने, गावे को साज करे तनखे, गावे को जी लै फिर दे। शिव जी दे गाण दा ढंग ए सी, गावे को साज करे तन खे, भी परमात्मा तन दी साजना करके फिर खे कर देंदा, जीवन बना के फिर ढा देंदा। मौत ही मौत है समग्र जीवन विच, इत्थे सूरज बनदे ने बुझ जांदे ने, इत्थे धरतियां बनदियां ने मिट जांदे ने, इत्थे मौसमे बहार आंदा है खजां आ जांदी है, इत्थे मनुख जमदे ने मर जांदे। मौत ही मौत है, अंत ही अंत है। अंत का दृश्य जगत के सामने शंकर ने रखा। कई दफा मुरदिया की खोपड़िया की माला गल विच पा लैंदा सी, सिर्फ इस वास्ते लोगों नूं पता चले कि मनुख का अंजाम यही है। वह अपने तन उत्ते राख मल लैंदा सी, स्वास मल लैंदा सी, स्वा मल के भ्रमण करदा सी, सिर्फ इस वास्ते कि आखिर तन ने स्वाह हो जाना है, राख हो जाना है, मिट्टी हो जाना है, धूड़ हो जाना है। गावे को साज करे तन खे, गावे को जी लै फिर दे। और शिव जी अक्सर अपनी समाधि शमशान घाट ते लांदा सी, उत्थे बैठता सी ताकि मौत चेते रहे। उन्हां दा कहना सी, जिसनूं अपना अंत चेते नहीं वो बेअंत तक नहीं जा सकते। बेअंत तक पहुंचने वास्ते मनुख नूं अपना अंत दिखाई देना चाहिए। ये तीन दृष्टियां साढ़े देश दे प्रचलित होंगी। संसार दे फसे हुए रसक मनुखां नूं विष्णु की गल बहुत चंगी लगी और वह विष्णु के आले दुआले कट्ठे हो गए। अज भी असीं देख रहे हैं कि बहुता व्यापारी तबका किसी हद तक लक्ष्मी नारायण की ही पूजा करता। संसार तो उपराम बंदिया ने शिव जी का दामन पकड़िया और उन्होंने शिव जी की गल बहुत चंगी लगी कि मौत ही मौत है संसार दे, सब कुछ राख हो जाता है, सब कुछ मिट जाता है, सब कुछ का अंत हो जाता है। गावे को साज करे तन खे, गावे को जी लै फिर दे। इस तरह के उपराम बंदे जो संसार तो बिल्कुल बेजार सन, वो शिव जी के आले दुआले इकट्ठे हो गए। अवधूत लोग, संसार तो बैरागी त्यागी मनुख सारे शिवजी का दामन पकड़ के चलन लगे। ਸੰਸਾਰ ਵਿੱਚ ਰਸ ਮਾਣਨ ਵਾਲੇ, ਸੰਸਾਰ ਵਿੱਚ ਹੀ ਰਹਿਣ ਵਾਲੇ ਐਸੇ ਮਨੁੱਖਾਂ ਨੂੰ ਵਿਸ਼ਨੂੰ ਬਹੁਤ ਅੱਛੇ ਲੱਗੇ। ਲੇਕਿਨ ਬ੍ਰਹਮੇ ਨਾਲ ਕੋਈ ਬਹੁਤੀ ਮਨੁੱਖਤਾ ਨੇ ਸਾਥ ਨਾ ਜੋੜਿਆ, ਕਿਉਂਕਿ ਉਹਦੀ ਗੱਲ ਵਿਦਿਆ ਤੇ ਖੜੀ ਸੀ, ਗਿਆਨ ਤੇ ਖੜੀ ਸੀ, ਅਕਲ ਦੀਆਂ ਖੋਜਾਂ ਤੇ ਖੜੀ ਸੀ। ਇਸ ਵਾਸਤੇ ਆਮ ਸਾਧਾਰਨ ਮਨੁੱਖ ਬ੍ਰਹਮਾ ਦੀ ਪਕੜ ਤੋਂ ਪਰੇ ਰਹੇ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ, ਉਹਨਾਂ ਦਾ ਫਰਮਾਨ ਹੈ ਕਿ ਇੱਕ ਦ੍ਰਿਸ਼ਟੀ ਨਾਲ ਗੱਲ ਨਹੀਂ ਬਣੇਗੀ, ਕਿਉਂਕਿ ਪਰਮਾਤਮਾ ਅਨੰਤ ਗੁਣਾਂ ਦਾ ਮਾਲਕ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਦਾ ਮਾਲਕ ਹੈ। ਬਹੁ ਪੱਕੀ ਜਾਤ ਪਰਮਾਤਮਾ ਤੇ ਮਾਰਨੀ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਜਿਹੜੀ ਪਹਿਲੀ ਗੱਲ ਕੀਤੀ ਉਹ ਤੇ ਹੈ ਇਹ, ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋਏ ਸਬਨ ਕੀ ਰੇਣ ਕਾ, ਤੂੰ ਆਓ ਹਮਾਰੇ ਪਾਸ। ਇਹ ਬੰਦੇ ਪਹਿਲੇ ਤੂੰ ਮੌਤ ਨੂੰ ਕਬੂਲ ਕਰ ਲੈ, ਆਪਣਾ ਅੰਤ ਕਬੂਲ ਕਰ, ਤਾਂ ਹੀ ਮੈਂ ਤੈਨੂੰ ਬੇਅੰਤ ਦੇ ਦੇਸ਼ ਲੈ ਜਾ ਸਕਾਂਗਾ। ਪਹਿਲਾ ਅੰਤ ਤੈਨੂੰ ਕਬੂਲ ਹੋਵੇ, ਪ੍ਰਥਮ ਮੌਤ ਤੈਨੂੰ ਕਬੂਲ ਹੋਵੇ, ਇੱਕ ਨਜ਼ਰੀਆ ਸਾਹਮਣੇ ਰੱਖ ਕੇ ਫਿਰ ਸਾਹਿਬ ਕਹਿੰਦੇ ਨੇ ਕਿ ਪਰਮਾਤਮਾ ਨਿਰਾ ਕਾਲ ਦਾ ਰੂਪ ਹੀ ਨਹੀਂ, ਨਿਰਾ ਮੌਤ ਦਾ ਰੂਪ ਹੀ ਨਹੀਂ, ਬਲਕਿ ਉਹ ਤੇ ਬਹੁਤ ਵੱਡਾ ਦਾਤਾ ਹੈ, ਬੜਾ ਦਿਆਲੂ ਹੈ, ਔਰ ਉਸਨੇ ਬਹੁਤ ਕੁਛ ਦਿੱਤਾ ਹੈ। ਕੀ ਕੁਛ ਦਿੱਤਾ ਹੈ? ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਇਹ ਸਭ ਕੁਛ ਤੇਰੀ ਦੇਣ ਹੈ, ਤੂੰ ਸਾਡੀ ਝੋਲੀ ਦੇ ਚ ਪਾਈ ਹੈ, ਤੂੰ ਤੇ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ ਹੈ। ਪਰ ਸਾਹਿਬਾਂ ਦਾ ਐਸਾ ਕਹਿਣਾ ਹੈ ਕਿ ਦਾਤ ਵਿੱਚ ਬੰਦਾ ਫਸ ਨਾ ਜਾਏ, ਕਿਧਰੇ ਦਾਤਾਂ ਵਿੱਚ ਫਸ ਕੇ ਦਾਤੇ ਨੂੰ ਭੁੱਲ ਨਾ ਜਾਏ। ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਨਾ ਹੈ, ਧਨ ਸੰਪਦਾ ਨੂੰ ਵੇਖ ਕੇ, ਧੀਆਂ ਪੁੱਤਰਾਂ ਨੂੰ ਵੇਖ ਕੇ, ਮਹਿਲ ਮਾੜੀਆਂ ਨੂੰ ਵੇਖ ਕੇ ਕਿਧਰੇ ਦਾਤੇ ਨੂੰ ਭੁੱਲ ਨਾ ਜਾਏ, ਤਾਂ ਉਸਨੂੰ ਆਪਣੀ ਮੌਤ ਚੇਤੇ ਰੱਖਣੀ ਚਾਹੀਦੀ। ਪਰ ਮੌਤ ਨੂੰ ਚੇਤੇ ਰੱਖ ਕੇ ਕਿਧਰੇ ਇਤਨਾ ਹੀ ਉਪਰਾਮ ਨਾ ਹੋ ਜਾਏ ਕਿ ਸੰਸਾਰ ਤੋਂ ਬਿਲਕੁਲ ਕਿਨਾਰਾ ਕਸ਼ ਹੋ ਜਾਏ, ਤਾਂ ਸਾਹਿਬ ਕਹਿੰਦੇ ਨਹੀਂ, ਆਪਣੀ ਅਕਲ ਦਾ ਵੀ ਪ੍ਰਯੋਗ ਕਰੇ, ਆਪਣੀ ਬੁੱਧੀ ਦਾ ਪ੍ਰਯੋਗ ਕਰੇ, ਬੁੱਧੀ ਦੇ ਆਸਰੇ ਵਿੱਚ ਸੰਸਾਰ ਵਿੱਚ ਰਹਿੰਦਾ ਹੋਇਆ ਸੰਸਾਰ ਤੋਂ ਉੱਚਾ ਹੋਵੇ। ਇਸ ਵਾਸਤੇ ਗੁਰੂ ਨਾਨਕ ਨੇ ਨਾਰਾ ਲਾਇਆ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਂ, ਜ਼ਿੰਦਗੀ ਦੇ ਹਰ ਪਹਿਲੂ ਵਿੱਚ ਤੂੰ ਅਕਲ ਦਾ ਪ੍ਰਯੋਗ ਕਰ, ਪਰ ਮੇਰੀ ਕੋਰੀ ਅਕਲ ਦਾ ਪ੍ਰਯੋਗ ਨਾ ਕਰ। ਐਸਾ ਨਾ ਹੋਵੇ ਕਿ ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਕਈ ਦਫ਼ਾ ਮਨੁੱਖ ਫਿਲਸਫੇ ਦੀਆਂ ਗੁੰਝਲਦਾਰ ਗੱਲਾਂ ਵਿੱਚ ਐਸਾ ਫਸਦਾ ਹੈ ਕਿ ਜ਼ਿੰਦਗੀ ਦੀ ਹਕੀਕਤ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਇਹ ਤਿੰਨੇ ਗੱਲਾਂ ਕਠੀ ਤੈਨੂੰ ਚੇਤੇ ਹੋਣ, ਤੂੰ ਗਿਆਨੀ ਬਣ, ਬੁੱਧੀਮਾਨ ਬਣ, ਆਲਮ ਬਣ, ਲੇਕਿਨ ਇਲਮ ਵਿੱਚ ਖੋ ਨਾ ਜਾਵੇਂ, ਤੈਨੂੰ ਮੌਤ ਚੇਤੇ ਹੋਵੇ। ਪਰ ਮੌਤ ਚੇਤੇ ਹੋਵੇ ਕਿਧਰੇ ਤੂੰ ਇਤਨਾ ਉਪਰਾਮ ਨਾ ਹੋ ਜਾਵੇ ਕਿ ਸੰਸਾਰ ਤੋਂ ਕਿਨਾਰਾ ਕਸ਼ੀ ਕਰ ਲਵੇ, ਪਰਮਾਤਮਾ ਤੈਨੂੰ ਇੱਕ ਦਾਤੇ ਦੇ ਰੂਪ ਵਿੱਚ ਦਿਖਾਈ ਦੇਵੇ, ਔਰ ਜੋ ਕੁਛ ਤੇਰੇ ਕੋਲ ਹੈ ਇਹ ਉਸਦੀ ਦਿੱਤੀ ਹੋਈ ਤੈਨੂੰ ਨਿਸ਼ਾਨੀ ਪ੍ਰਤੀਤ ਹੋਵੇ, ਇਸ ਨਿਸ਼ਾਨੀ ਨੂੰ ਵੇਖ ਕੇ ਤੂੰ ਦਾਤੇ ਦਾ ਚਿੰਤਨ ਕਰ ਸਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਹੈ ਕਿ ਇਸ ਤਰ੍ਹਾਂ ਦੀਆਂ ਕਥਨੀਆਂ ਸੰਸਾਰ ਵਿੱਚ ਬਹੁਤ ਸਾਰੀਆਂ ਨੇ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ।